SBS Radio.
ਮੇਰਾ ਕਹਿਣ ਦਾ ਮਕਸਦ ਸੀ ਕਿ ਜਿਹੜੇ ਸਾਰੇ ਸਮਝੌਤੇ ਹੈਗੇ ਸਨ, ਟ੍ਰੀਟੀਜ਼ ਵਗੈਰਾ ਹੈਗੀਆਂ ਸਨ, ਉਹ ਫਾਰਸ ਵਿੱਚ ਹੈਗੀਆਂ ਸਨ। ਐਂਡ ਇਹ ਜ਼ਾਹਿਰ ਹੈ ਉਹ ਹੀ ਬੰਦਾ ਲਿਖ ਸਕਦਾ ਸੀ ਜਿਹਨੂੰ ਹਰ ਹਰਫ ਦਾ ਪਤਾ ਸੀ ਅਤੇ ਇਹਦੇ ਜਿਹੜੇ ਮਾਇਨੇ ਸਨ, ਉਹਦੇ ਇੱਕ ਇੱਕ ਜਿਹੜਾ ਰੰਗ ਸੀ ਉਹ ਸਹੀ ਸਮਝ ਸਕੇ। ਐਂਡ ਇਹਦੇ ਵਿੱਚ ਫਕੀਰ ਅਜ਼ੀਜ਼ੀ ਨੇ ਸਾਹਿਬ ਦਾ ਬੜਾ ਹੱਥ ਸੀ। ਜ਼ਿਆਦਾਤਰ ਤੁਸੀਂ ਅਰਜ਼ ਕੀਤਾ ਕਿ ਖਾਨਦਾਨ ਵਿੱਚ ਕਈ ਚੀਜ਼ਾਂ ਹੈਗੀਆਂ ਨੇ ਖਾਨਦਾਨ ਵਿੱਚ ਦੇ ਕੋਲ, ਲੇਕਿਨ ਜਿਹੜੀ ਅਹਿਮ ਸਮਝੌਤੇ ਵਗੈਰਾ ਹੈਗੇ ਨੇ ਇਹ ਸਾਰਾ ਰਿਕਾਰਡ ਉਹ ਪੰਜਾਬ ਆਰਕਾਈਵਜ਼ ਵਿੱਚ ਇੱਥੇ ਪਿਆ ਹੋਇਆ ਅਨਾਰਕਲੀ ਦੇ ਮਕਬਰੇ ਵਿੱਚ। ਅਤੇ ਮੈਂ ਜਿਹੜਾ ਰਿਸੋਰਸ ਫੋਰ ਫਕੀਰਜ਼ ਰਿਸਰਚ ਕਰ ਰਿਹਾ ਸਾਂ, ਮੈਂ ਜ਼ਿਆਦਾਤਰ ਉਸ 'ਤੇ ਮੈਂ ਭਰੋਸਾ ਕੀਤਾ ਸੀ, ਕਿਉਂਕਿ ਉਹ ਇੱਕ ਤਾਂ ਉਸ ਵਕਤ ਦੇ ਕਾਗਜ਼ਾਤ ਹੈਗੇ ਸਨ, ਦੂਸਰਾ ਉਹ ਉਹਦੇ 'ਤੇ ਇਤਬਾਦ ਕੀਤਾ ਜਾ ਸਕਦਾ ਸੀ, ਕਿਉਂਕਿ ਬਾਕੀ ਤਾਂ ਫਿਰ ਲੋਕ ਕਹਾਣੀਆਂ ਬਣਾਉਂਦੇ ਨੇ ਜਾਂ ਵੈਸੇ ਹੀ ਲਿਖ ਲੈਂਦੇ ਨੇ, ਇਹ ਅਸਲ ਸੀ ਤੇ ਇਸ ਵਜ੍ਹਾ ਤੋਂ ਮੈਂ ਉਸ ਤੇ ਜ਼ਿਆਦਾ ਜ਼ੋਰ ਪਾਇਆ ਸੀ।
ਸੋ ਕਿਸ ਕਿਸਮ ਦੇ ਕਾਗਜ਼ਾਤ ਆਰਕਾਈਵਜ਼ ਵਿੱਚ ਪਏ ਹਨ, ਤੇ ਖਾਸ ਕਰ ਅਗਰ ਫਕੀਰ ਅਜ਼ੀਜ਼ੁਦੀਨ ਸਾਹਿਬ ਨੇ ਖੁਦ ਕੋਈ ਬਿਊਰਾ ਦਿੱਤਾ ਹੋਵੇ ਇਕਰਾਰਨਾਮੇ ਤੇ, ਚਲੋ ਇੱਕ ਪਾਸੇ ਕਿ ਜੋ ਇਕਰਾਰਨਾਮੇ ਹੋਏ ਨੇ, ਪਰ ਕਿਸ ਤਰ੍ਹਾਂ ਦਰਬਾਰ ਚੱਲਦਾ ਸੀ, ਮਹਾਰਾਜਾ ਰਣਜੀਤ ਸਿੰਘ ਕਿਸ ਤਰ੍ਹਾਂ ਰਾਜ ਕਰਦੇ ਸਨ, ਕੀ ਸੋਚ ਸੀ ਉਹਨਾਂ ਦੀ, ਬੜੇ ਦੂਰ ਅੰਦੇਸ਼ ਸਨ ਜਿਸ ਤਰ੍ਹਾਂ ਉਹਨਾਂ ਨੇ ਇਕੱਤਰ ਕਰਕੇ ਰੱਖਿਆ ਆਪਣੇ ਪੂਰੇ ਸਮਰਾਜ ਨੂੰ। ਸੋ ਕੀ ਕੁਝ ਤੁਹਾਨੂੰ ਉਸ ਤੋਂ ਮਿਲਿਆ ਹੈ?
ਮਨਪ੍ਰੀਤ ਜੀ, ਇੱਕ ਚੀਜ਼ ਸਮਝਣੀ ਚਾਹੀਦੀ ਹੈ, ਜਿਹੜਾ ਬੰਦਾ ਇਸ ਪੋਜੀਸ਼ਨ ਵਿੱਚ ਹੋਵੇ ਉਹਦੀ ਅੰਗਰੇਜ਼ੀ ਵਿੱਚ ਕਹਿੰਦੇ ਡਿਸਕ੍ਰੈਸ਼ਨ, ਉਹਦੀ ਜਿਹੜੀ ਸਮਝ ਹੈਗੀ ਆ, ਉਹਦੀ ਖਾਮੋਸ਼ੀ, ਉਹ ਸਭ ਤੋਂ ਕੀਮਤੀ ਚੀਜ਼ ਹੁੰਦੀ ਹੈ। ਐਂਡ ਅਜ਼ੀਜ਼ੁਦੀਨ ਸਾਹਿਬ ਨੂੰ ਉਸ ਗੱਲ ਦੀ ਸਮਝ ਸੀ ਕਿ ਅਗਰ ਉਹਨਾਂ ਨੇ ਬਿਆਨ ਕਰਨਾ ਸ਼ੁਰੂ ਕੀਤਾ ਜਾਂ ਲਿਖਣਾ ਸ਼ੁਰੂ ਕੀਤਾ ਕਿ ਜੀ ਮਹਾਰਾਜਾ ਰਣਜੀਤ ਸਿੰਘ ਕੀ ਕਰਦੇ ਸਨ, ਕਿਸ ਤਰ੍ਹਾਂ ਚਲਾਉਂਦੇ ਸਨ, ਇਹਨਾਂ ਦੇ ਰਾਜ ਕੀ ਸਨ ਵਗੈਰਾ, ਤੇ ਉਹ ਉਸ ਪੌਦੇ ਵਿੱਚ ਰਹਿੰਦੇ ਨਾ। ਤੇ ਇਸ ਵਜ੍ਹਾ ਤੋਂ ਜਦ ਮੈਂ ਵੀ ਪੜ੍ਹ ਰਿਹਾ ਸਾਂ ਨਾ, ਕਿਉਂਕਿ ਅਗਰ ਇਹਨਾਂ ਨੇ ਆਪਣੇ ਆਪ ਨੂੰ ਅੱਗੇ ਵਧਾਇਆ ਉਹ ਫਿਰ ਜ਼ਿਆਦਾ ਦੇਰ ਨਾ ਰਹਿੰਦੇ। ਇਹਨਾਂ ਦੀ ਖੂਬੀ ਇਹ ਸੀ ਕਿ ਉਹਨਾਂ ਨੇ ਆਪਣੇ ਆਪ ਨੂੰ ਦਬਾ ਕੇ ਰੱਖਿਆ, ਦਰਬਾਰ ਵਿੱਚ ਵੀ, ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਵਿੱਚ ਵੀ, ਕਦੀ ਉਹਨਾਂ ਨੂੰ ਇਹ ਅਹਿਸਾਸ ਨਹੀਂ ਦਿੱਤਾ ਕਿ ਮੈਂ ਤੁਹਾਡੀ ਬਰਾਬਰੀ ਵਿੱਚ ਹਾਂ ਜਾਂ ਤੁਹਾਡੇ ਕੋਲੋਂ ਵੱਧ ਹੈਗਾ, ਮੈਂ ਤੁਹਾਡਾ ਗੁਲਾਮ ਹਾਂ, ਮੈਂ ਤੁਹਾਡੀ ਖਿਦਮਤ ਲਈ ਹੈਗਾ। ਇਸ ਹੱਦ ਤੱਕ ਉਹਨਾਂ ਨੇ ਆਪਣੀ ਜ਼ੁਬਾਨ 'ਤੇ ਉਹਦੇ 'ਤੇ ਲਗਾਮ ਰੱਖਿਆ ਹੋਇਆ ਸੀ। ਅਤੇ ਮੈਨੂੰ ਕੋਈ ਤਵੱਕੋ ਨਹੀਂ ਸੀ ਕਿ ਮੈਂ ਜਾ ਕੇ ਕਾਗਜ਼ਾਤ ਵਿੱਚ, ਜਿਸ ਤਰ੍ਹਾਂ ਅੱਜ ਕੱਲ੍ਹ ਹੁੰਦਾ ਹੈ ਕਿ ਉਹ ਜੈਸੇ ਸੈਕਟਰੀ ਆਫ ਸਟੇਟ ਉਤਰਦਾ ਆਪਣੇ ਅਹੁਦੇ ਉਹ ਫਿਰ ਕਿਤਾਬ ਲਿਖ ਲੈਂਦਾ ਹੋਵੇ ਭਾਵੇਂ, ਰਾਈਟ? ਉਹ ਦੌਰ ਨਹੀਂ ਸੀ। ਇਹਨਾਂ ਦੀ ਖਾਮੋਸ਼ੀ ਇਹਨਾਂ ਦਾ ਆਪਣੀ ਖੂਬੀ ਸੀ, ਇਹਨਾਂ ਦੀ ਜ਼ੋਰ ਜਿਹੜਾ ਸੀ ਉਹ ਖਾਮੋਸ਼ੀ ਵਿੱਚ।
ਉਹ ਤਾਂ ਮੇਰੇ ਖਿਆਲ, ਚਲੋ ਜਿਹੜੇ ਰਾਜ ਸਨ ਉਹਨਾਂ ਨੂੰ ਰਾਜ ਰੱਖਣ ਵਾਸਤੇ ਉਹ ਖਾਮੋਸ਼ ਸਨ, ਪਰ ਸ਼ਾਇਦ ਉਹਨਾਂ ਦਾ ਅੰਦਾਜ਼ ਬੜਾ ਹੀ ਅਲੱਗ ਸੀ, ਲੋਕਾਂ ਦਾ ਦਿਲ ਪਹਿਚਾਣ ਦਾ ਤਰੀਕਾ ਬੜਾ ਚੰਗਾ ਸੀ ਅਜ਼ੀਜ਼ੁਦੀਨ ਸਾਹਿਬ ਦਾ। ਕਿ ਮੈਂ ਕਿਧਰੇ ਤੁਹਾਡਾ ਇੱਕ ਲੈਕਚਰ ਸੁਣ ਰਹੀ ਸਾਂ, ਜਿਸ ਵਿੱਚ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ, ਕਿਸੇ ਨੇ ਪੁੱਛਿਆ ਕਿ ਵੀ ਕਿਹੜੀ ਅੱਖ ਮਹਾਰਾਜਾ ਰਣਜੀਤ ਸਿੰਘ ਦੀ ਸਹੀ ਨਹੀਂ ਹੈ, ਅਤੇ ਉਹਨਾਂ ਨੇ ਬੜੀ ਸੋਹਣੀ ਤਰ੍ਹਾਂ ਉਹ ਗੱਲ ਵੀ ਮੋੜ ਦਿੱਤੀ ਕਿ ਰਾਜ ਰਾਜ ਹੀ ਰਹੇ।
ਬਿਲਕੁਲ ਸਹੀ
ਜੀ,
ਵਿਲੀਅਮ ਬੈਂਟਿੰਗ ਸੀ, ਲਾਰਡ ਬੈਂਟਿੰਗ, ਉਹਨਾਂ ਨੇ ਜ਼ਾਹਿਰ ਹੈ ਉਹਨਾਂ ਨੂੰ ਬੜੀ ਖੁਰਕ ਹੈਗੀ ਸੀ ਕਿ ਜੀ ਇਹ ਮਹਾਰਾਜ ਰਣਜੀਤ ਸਿੰਘ ਕਿਹੜੀ ਚੀਜ਼ ਨੇ, ਕੀ ਹਸਤੀ ਨੇ, ਇਹਨਾਂ ਦੀ ਖੂਬੀ ਕੀ ਹੈ, ਕਮਜ਼ੋਰੀਆਂ ਕੀ ਨੇ। ਤੇ ਫਿਰ ਇਹਨਾਂ ਦੀ ਮੁਲਾਕਾਤ ਆਉਣ ਤੋਂ ਪਹਿਲਾਂ ਇਹਨਾਂ ਦੀ ਮੁਲਾਕਾਤ ਹੋਈ ਸ਼ਿਮਲਾ ਵਿੱਚ, ਤੇ ਅਜ਼ੀਜ਼ੁਦੀਨ ਸਾਹਿਬ ਨੂੰ ਭੇਜਿਆ ਗਿਆ ਕਿ ਤੂੰ ਬੰਦੋਬਸਤ ਦਾ ਸਾਰਾ ਪ੍ਰੋਗਰਾਮ ਬਣਾ ਲੈ, ਅਡਵਾਂਸ ਪਾਰਟੀ ਜਿਹਨੂੰ ਕਹਿੰਦੇ ਨੇ। ਤੇ ਉਹ ਗਏ ਤੇ ਉਸ ਵਕਤ ਫਿਰ ਲਾਰਡ ਬੈਂਟਿੰਗ ਨੇ ਪੁੱਛਿਆ ਕਿ ਇਹ ਮਹਾਰਾਜ ਰਣਜੀਤ ਸਿੰਘ ਦੀ ਕਿਹੜੀ ਅੱਖ ਜਿਹੜੀ ਹੈਗੀ ਉਹ ਸਹੀ ਹੈਗੀ ਤੇ ਕਿਸ ਵਿੱਚ ਨੁਕਸ ਹੈ। ਤੇ ਉਸ ਵਕਤ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਜਲਵਾ ਐਸਾ ਹੈਗਾ, ਚਿਹਰੇ ਦਾ ਜਲਵਾ, ਕਿ ਮੈਂ ਕਦੀ ਹਿੰਮਤ ਹੀ ਨਹੀਂ ਕੀਤੀ, ਗੁਸਾਖੀ ਨਹੀਂ ਕੀਤੀ ਕਿ ਮੈਂ ਉਹਦੀ ਰੂਬਰੂ ਉਹਨਾਂ ਦੀ ਸ਼ਕਲ ਵੇਖਾਂ। ਲਿਹਾਜ਼ਾ ਮੈਂ ਨਹੀਂ ਦੱਸ ਸਕਦਾ ਕਿ ਵੀ ਉਹਨਾਂ ਦੀ ਕਿਹੜੀ ਅੱਖ ਜਿਹੜੀ ਹੈ ਉਹ ਨਾਬੀਨਾ ਹੈ, ਲੇਕਿਨ ਇਹ ਫਕੀਰ ਅਜ਼ੀਜ਼ੁਦੀਨ ਸਾਹਿਬ ਦੀ ਖੂਬੀ ਸੀ। ਬਾਅਦ ਵਿੱਚ ਫੋਰ ਐਗਜ਼ਾਮਪਲ ਜਦੋਂ ਉਹਨਾਂ ਦਾ ਇੰਤਕਾਲ ਹੋ ਗਿਆ, ਮਹਾਰਾਜਾ ਰਣਜੀਤ ਸਿੰਘ ਦਾ ਇੰਤਕਾਲ ਹੋ ਗਿਆ, ਤੇ ਮਹਾਰਾਜਾ ਖੜਕ ਸਿੰਘ ਉਹਨਾਂ ਦੇ ਵਲੀਆ ਜਿਹੜੇ ਸਨ, ਨੌਨਿਹਾਲ ਸਿੰਘ ਦਰਬਾਰ ਵਿੱਚ ਸਨ। ਉਸ ਵਕਤ ਨੌਨਿਹਾਲ ਸਿੰਘ ਜ਼ਰਾ ਜੋਸ਼ ਵਿੱਚ ਸਨ, ਉਹ ਚਾਹੁੰਦੇ ਸਨ ਕਿ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ ਜਾਵੇ। ਉਹਨਾਂ ਨੇ ਇੱਕ ਖਤ ਤਿਆਰ ਕੀਤਾ ਤੇ ਖਤ ਭੇਜਣ ਲੱਗੇ, ਤੇ ਮਹਾਰਾਜਾ ਖੜਕ ਸਿੰਘ ਨੇ, ਸਿਆਣੇ ਹੈਗੇ ਸਨ ਆਪਣੇ ਲੈਵਲ ਤੇ, ਉਹਨਾਂ ਨੇ ਕਿਹਾ ਕਿ ਅਜ਼ੀਜ਼ੁਦੀਨ ਸਾਹਿਬ ਨੂੰ ਬੁਲਾ ਲਓ, ਕਿ ਉਹ ਹੀ ਅਮੂਮਨ ਇਸ ਤਰ੍ਹਾਂ ਦੇ ਖਤ ਭੇਜਦੇ ਸਨ ਅੰਗਰੇਜ਼ਾਂ ਨੂੰ। ਇਸ ਵਕਤ ਤੱਕ ਰਿਟਾਇਰ ਹੋ ਚੁੱਕੇ ਸਨ ਫਕੀਰ ਅਜ਼ੀਜ਼ੁਦੀਨ ਸਾਹਿਬ। ਆਏ ਦਰਬਾਰ ਵਿੱਚ, ਉਹਨਾਂ ਨੂੰ ਇਹ ਡਰਾਫਟ ਦਿਖਾਇਆ ਗਿਆ, ਪੜ੍ਹ ਕੇ ਉਹਨਾਂ ਨੇ ਕਿਹਾ ਕਿ ਇਹ ਸਰ ਅਗਰ ਤੁਸੀਂ ਚਾਹੁੰਦੇ ਹੋ ਕਿ ਅੰਗਰੇਜ਼ਾਂ ਨੂੰ ਤੁਸੀਂ ਨਾਰਾਜ਼ ਕਰਨਾ ਹੈ, ਤੇ ਉਸ ਹੱਦ ਤੱਕ ਇਹ ਖਤ ਕਾਮਯਾਬ ਹੋਏਗਾ, ਮਗਰ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਤਾਲੁਕਾਤ ਅੰਗਰੇਜ਼ਾਂ ਨਾਲ ਜਿਹੜੇ ਪਹਿਲੇ ਹੈਗੇ ਸਨ ਉਹੀ ਮਹਿਫੂਜ਼ ਰਹਿਣ, ਤੇ ਫਿਰ ਮੇਰੀ ਰਾਏ ਹੋਵੇ ਕਿ ਇਹੋ ਜਿਹਾ ਖਤ ਨਾ ਭੇਜੋ, ਬਗਰ ਫੈਸਲਾ ਤੁਹਾਡਾ ਹੈ। ਅੱਛਾ, ਹੁਣ ਨੌਨਿਹਾਲ ਸਿੰਘ ਜਵਾਨ ਸਨ, ਜਿਸ ਨੇ ਮੈਂ ਅਰਜ਼ ਕੀਤਾ ਜੋਸ਼ੀਲੇ ਸਨ, ਉਹਨੇ ਕਿਹਾ ਮੇਰੇ ਦਾਦਾ ਨੂੰ ਤੂੰ ਇਹੋ ਜਿਹੇ ਮਸ਼ਵਰੇ ਦਿੰਦਾ ਸੈਂ ਤੇ ਉਹ ਤੇਰੇ ਤੇ ਬੜਾ ਭਰੋਸਾ ਕਰਦੇ ਸਨ, ਤੂੰ ਉਹਨਾਂ ਨੂੰ ਬਰਗਲਾਉਂਦਾ ਸੈਂ ਇਸ ਤਰ੍ਹਾਂ। ਫਕੀਰ ਅਜ਼ੀਜ਼ ਉਹਨਾਂ ਨੇ ਸੁਣ ਲਈ ਗੱਲ, ਜਦ ਗੁੱਸਾ ਇਹਦਾ ਠੰਡਾ ਹੋਇਆ ਮੁੰਡੇ ਦਾ, ਅਸੀਂ ਕਿਹਾ ਜੀ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸਨ, ਮਹਾਰਾਜਾ ਨੂੰ ਕੋਈ ਨਹੀਂ ਦੱਸ ਸਕਦਾ ਕਿ ਕੀ ਕਰਨਾ, ਬੰਦਾ ਸਿਰਫ ਮਸ਼ਵਰਾ ਦਿੰਦਾ, ਕਰਨ ਵਾਲਾ ਮਹਾਰਾਜਾ ਹੈ, ਫੈਸਲਾ ਉਹਨਾਂ ਦਾ ਹੁੰਦਾ ਸੀ, ਮੇਰਾ ਨਹੀਂ ਹੁੰਦਾ ਸੀ। ਤੇ ਇਸ ਤਰ੍ਹਾਂ ਉਹਨੇ ਤਰੀਕੇ ਨਾਲ ਟਾਲ ਦਿੱਤਾ, ਤੇ ਇੱਕ ਇਸ ਸਮਝੋ ਕਿ ਉਹਨਾਂ ਦੀ ਪੂਰੀ ਜ਼ਿੰਦਗੀ ਦਾ ਇਹ ਨਿਚੋੜ ਸੀ ਕਿ ਉਹਨਾਂ ਦਾ ਕੰਮ ਸੀ ਕਿ ਸਹੀ ਮਸ਼ਵਰਾ ਦੇਣਾ, ਅਸਲ ਫੈਸਲਾ ਜਿਹੜਾ ਸੀ ਉਹ ਹੁਕਮਰਾਨ ਕਰ ਸਕਦਾ। ਐਂਡ ਇਹ ਮਹਾਰਾਜਾ ਰਣਜੀਤ ਸਿੰਘ ਦੀ ਖੂਬੀ ਸੀ ਐਂਡ ਅਜ਼ੀਜ਼ੁਦੀਨ ਸਾਹਿਬ ਦੀ, ਕਿ ਅਜ਼ੀਜ਼ੁਦੀਨ ਸਾਹਿਬ ਉਹਨਾਂ ਨੂੰ ਸਹੀ ਮਸ਼ਵਰੇ ਦਿੰਦੇ ਸਨ ਤੇ ਉਹਨਾਂ ਦੀ ਖੂਬੀ ਸੀ ਕਿ ਉਹ ਉਸੇ ਅਮਲ ਕਰਦੇ ਸਨ।
ਤੇ ਜਿਹੜੇ ਹੋਰ ਦੋ ਭਰਾ ਸਨ ਜੀ, ਇਮਾਮੁਦੀਨ ਸਾਹਿਬ ਤੇ ਨੂਰੁਦੀਨ ਸਾਹਿਬ, ਉਹਨਾਂ ਬਾਰੇ ਵੀ ਜ਼ਰੂਰ ਦੱਸੋ, ਉਹਨਾਂ ਦਾ ਕੀ ਕੰਟਰੀਬਿਊਸ਼ਨ ਸੀ?
ਜੀ ਜ਼ਰੂਰ, ਕਈਆਂ ਨੂੰ ਨਹੀਂ ਪਤਾ, ਲੇਕਿਨ ਜਦ ਮੈਂ ਰਿਸਰਚ ਕਰ ਰਿਹਾ ਸਾਂ ਤਾਂ ਜ਼ਾਹਿਰ ਹੋਇਆ ਕਿ ਪਹਿਲੀ ਜਿਹੜੀ ਮੁਲਾਕਾਤ ਹੋਈ ਹੈ ਮੈਟਕਾਫ ਨਾਲ 1807 ਵਿੱਚ ਮੇਰਾ ਖਿਆਲ ਹੈ, ਉਹ ਫਕੀਰ ਇਮਾਮੁਦੀਨ ਸਾਹਿਬ ਦੀ ਹੋਈ ਸੀ ਮੈਟਕਾਫ ਨਾਲ। ਉਹਨਾਂ ਨੂੰ ਕਿਹਾ ਗਿਆ ਕਿ ਤੂੰ ਇਹਨਾਂ ਨਾਲ ਸਮਝੌਤਾ ਤਿਆਰ ਕਰ, ਉਹ ਹੈਗੇ ਸਨ ਉਸ ਵਕਤ ਰੈਜ਼ੀਡੈਂਟ ਦਿੱਲੀ, ਮਗਰ ਅਜ਼ੀਜ਼ੁਦੀਨ ਸਾਹਿਬ ਨਾ ਲੈ ਗਏ ਸਨ ਉਹਨਾਂ ਦੇ, ਇਮਾਮੁਦੀਨ ਸਾਹਿਬ ਦੇ। ਲੇਕਿਨ ਜ਼ਾਹਿਰ ਹੋ ਗਿਆ ਕਿ ਵੱਡਾ ਭਰਾ ਜਿਹੜਾ ਸੀ ਉਹ ਜ਼ਿਆਦਾ ਕਾਬਿਲ ਸੀ, ਤੇ ਉਸ ਤੋਂ ਬਾਅਦ ਫਿਰ ਮੈਂ ਜੋ ਪੜ੍ਹਨਾ ਆਪਣੀ ਤਾਰੀਖ ਵਿੱਚ ਜੋ ਰਿਸਰਚ ਕੀਤੀ, ਇਮਾਮੁਦੀਨ ਸਾਹਿਬ ਨੂੰ ਫਿਰ ਉਸ ਤੋਂ ਹਟਾਇਆ ਗਿਆ ਐਂਡ ਉਹਨਾਂ ਨੂੰ ਕਿਲੇਦਾਰ ਬਣਾਇਆ ਗਿਆ ਗੋਬਿੰਦਗੜ੍ਹ ਕਿਲੇ ਦਾ। ਉਹ ਬੜੀ ਇੱਕ ਅਹਿਮ ਜ਼ਿੰਮੇਵਾਰੀ ਸੀ ਕਿਉਂਕਿ ਗੋਬਿੰਦਗੜ੍ਹ ਕਿਲਾ ਅੰਮ੍ਰਿਤਸਰ ਤੋਂ ਜ਼ਰਾ ਬਾਹਰ ਹੈ, ਹੁਣ ਤਾਂ ਅੰਮ੍ਰਿਤਸਰ ਵਿੱਚ ਹੀ ਆ ਗਿਆ। ਗੋਬਿੰਦਗੜ੍ਹ ਕਿਲਾ ਜਿਹੜਾ ਸੀ ਉਹ ਤੋਸ਼ਾਖਾਨਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਤੇ ਬਾਰੂਦਖਾਨਾ, ਤੇ ਉੱਥੇ ਇਹਨਾਂ ਦੀ ਤੋਪਾਂ ਵੀ ਬਣਦੀਆਂ ਸਨ, ਗੋਲੀਆਂ ਗੋਲੇ ਵੀ ਬਣਦੇ ਸਨ, ਤਲਵਾਰਾਂ ਵੀ ਬਣਦੀਆਂ ਸਨ, ਉੱਥੇ ਹੀ ਸਟੋਰ ਹੁੰਦਾ ਸੀ। ਐਂਡ ਜਿਹੜਾ ਅਸਲ ਖਜ਼ਾਨਾ ਸੀ ਪੈਸਿਆਂ ਦਾ ਵੀ ਜ਼ੇਵਰਾਤ ਵਗੈਰਾ ਉਹ ਸਾਰੇ ਉੱਥੇ ਸਨ। ਤੋ ਲਿਹਾਜ਼ਾ ਇਹ ਇੱਕ ਜਿਹੜਾ ਕਿਲੇਦਾਰ ਸੀ ਉਹ ਮੁਸਲਮਾਨ ਸੀ ਫਕੀਰ ਇਮਾਮੁਦੀਨ, ਐਂਡ ਉਹ ਰਹੇ। ਫਿਰ ਜਦੋਂ ਉਹਨਾਂ ਦਾ ਇੰਤਕਾਲ ਹੋਇਆ ਉਹਨਾਂ ਦਾ ਪੁੱਤਰ ਤਾਜੁਦੀਨ ਬਣਿਆ। ਸੋ ਇਹ ਫਕੀਰ ਇਮਾਮੁਦੀਨ ਸਾਹਿਬ ਦੀ ਖਾਸ ਜ਼ਿੰਮੇਦਾਰੀ ਸੀ ਐਜ਼ ਕਿਲੇਦਾਰ ਆਫ ਗੋਬਿੰਦਗੜ੍ਹ ਕਿਲੇ ਦੇ।
ਠੀਕ ਹੈ,
ਅੰਮ੍ਰਿਤਸਰ ਵਿੱਚ ਰਹੇ, ਫਿਰ ਉਹਨਾਂ ਦਾ ਇੰਤਕਾਲ ਹੋਇਆ, ਲਾਹੌਰ ਆਇਆ, ਇੱਥੇ ਦਫਨਾਏ ਗਏ। ਤੀਸਰੇ ਭਰਾ ਜਿਹੜੇ ਹੈਗੇ ਸਨ ਉਹ ਜ਼ਰਾ ਛੋਟੇ ਸਨ ਇਹਨਾਂ ਕੋਲੋਂ, ਉਹ ਫਕੀਰ ਨੂਰਦੀਨ ਸਾਹਿਬ ਦੇ। ਤੇ ਜਦ ਫਕੀਰ ਨੂਰਉਦੀਨ ਸਾਹਿਬ ਨੂੰ ਜ਼ਿੰਮੇਦਾਰੀ ਦਿੱਤੀ ਗਈ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੀ ਕਿ ਲਾਹੌਰ ਦੀ ਜਿਹੜੀ ਕੰਸਟਰਕਸ਼ਨ ਵਗੈਰਾ ਹੈਗੀ ਹੈ ਜਾਂ ਮਹਿਮਾਨਦਾਰੀ ਹੈ, ਬੰਦੇ ਆ ਰਹੇ ਸਨ ਜਾ ਰਹੇ ਸਨ, ਇਹਦਾ ਸਾਰਾ ਬੰਦੋਬਸਤ ਉਹਨਾਂ ਦੇ ਸਪੁਰਦ ਸੀ। ਫਿਰ ਆਹਿਸਤਾ ਆਹਿਸਤਾ ਉਹਨਾਂ ਨੂੰ ਬੜਾ ਇਤਮਾਦ ਹੋਇਆ ਇਹਨਾਂ ਤੇ, ਤੇ ਜਿਹੜੇ ਹੁਣ ਦਰਬਾਰ ਦੇ ਫੰਕਸ਼ਨ ਹੁੰਦੇ ਸਨ ਉਹ ਫਕੀਰ ਨੂਰਉਦੀਨ ਸਾਹਿਬ ਕਰਦੇ ਸਨ। ਜਦ ਮਹਾਰਾਜਾ ਰਣਜੀਤ ਸਿੰਘ ਦਾ ਇੰਤਕਾਲ ਹੋਇਆ ਤੇ ਫਕੀਰ ਨੂਰਉਦੀਨ ਸਾਹਿਬ ਨੂੰ ਤੇ ਹੋਰ, ਇਸ ਵਕਤ ਫਕੀਰ ਅਜ਼ੀਜ਼ੁਦੀਨ ਸਾਹਿਬ ਵੀ ਜ਼ਰਾ ਕਮਜ਼ੋਰ ਹੋ ਰਹੇ ਸਨ, ਜ਼ਈਫ ਹੋ ਗਏ ਸਨ। ਨੂਰਉਦੀਨ ਸਾਹਿਬ ਫਿਰ ਬਣੇ ਟਿਊਟਰ ਟੂ ਮਹਾਰਾਜਾ ਦਲੀਪ ਸਿੰਘ, ਇਹਨਾਂ ਦਾ ਪੁੱਤਰ ਸੀ ਜ਼ਹੂਰਉਦੀਨ ਜਿਹੜਾ ਇਹਨਾਂ ਨੂੰ ਫਾਰਸੀ ਸਿਖਾਉਂਦਾ ਸੀ। ਫਕੀਰ ਨੂਰਉਦੀਨ ਬਣੇ ਰੀਜੈਂਸੀ ਕਾਉਂਸਲ ਦੇ ਮੈਂਬਰ ਜਦ ਮਹਾਰਾਜਾ ਦਲੀਪ ਸਿੰਘ ਆਏ, ਉਹ 8 ਸਾਲ ਦੀ ਉਮਰ ਤੇ ਆਏ ਗੱਦੀ ਤੇ, ਤੇ ਫਕੀਰ ਨੂਰਉਦੀਨ ਸਾਹਿਬ ਵਨ ਆਫ ਦ ਮੈਂਬਰਸ ਆਫ ਰੀਜੈਂਸੀ ਕਾਉਂਸਲ ਹੈਗੇ ਸਨ। ਉਹ ਸੌਦੇ ਵਿੱਚ ਰਹੇ 1849 ਵਿੱਚ ਜਦ ਦੂਸਰੀ ਜੰਗ ਹੋਈ, ਪੰਜਾਬ ਦੀ ਫਤਿਹ ਹੋ ਗਈ, ਉਸ ਤੋਂ ਬਾਅਦ ਇਹ ਫਿਰ ਐਡਵਾਈਜ਼ਰ ਰਹੇ ਹੈਨਰੀ ਲਾਰੈਂਸ, ਇਹਨਾਂ ਦੇ ਐਡਵਾਈਜ਼ਰ ਰਹੇ, ਮਤਲਬ ਉਹ ਰੀਜੈਂਸੀ ਕਾਉਂਸਲ ਦੇ ਦਰਬਾਰੀ ਰਹੇ, ਐਂਡ ਫਿਰ ਉਹਨਾਂ ਦਾ 1852 ਵਿੱਚ ਇੰਤਕਾਲ ਹੋ ਗਿਆ ਸੀ।
ਸੋ ਕਾਫੀ ਡੂੰਘਾ ਰਿਸ਼ਤਾ ਤਿੰਨੋਂ ਭਰਾਵਾਂ ਦਾ, ਮੇਰੇ ਖਿਆਲ ਇੱਕ ਤਿੰਨ ਡੋਗਰਾ ਭਰਾ ਸਨ ਜਿਨ੍ਹਾਂ ਦਾ ਕਾਫੀ ਡੂੰਘਾ ਰਿਸ਼ਤਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ, ਤੇ ਇੱਕ ਫਕੀਰ ਭਰਾਵਾਂ ਦਾ। SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੀਕਰ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ।